ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਿਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਤ ਪਾਲੋ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਿਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਤ ਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਪਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਸਾਹਿਬਾਨ ਜੀ ਦੀ ਨਿਵਾਜੀ ਹੋਈ ਨਗਰੀ ਵਿੱਚ ਅਦਬ ਪਿਆਰ ਨਾਲ ਸਜੀ ਸਾਧ ਸੰਗਤ ਧੰਨ ਧੰਨ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਇਆ ਕੀਤੀ, ਬਖਸ਼ਿਸ਼ ਕੀਤੀ, ਜਿਨ੍ਹਾਂ ਨੇ ਦਰਦ ਦੀ ਤਾਂਘ ਲਾ ਕੇ ਸਿੱਖ ਹਰ ਰੋਜ਼ ਇਹ ਕਹਿੰਦਾ ਚਿੱਤਮੋਂ ਤੁਮਰੀ ਓ ਔਰ ਆਸ ਭਰੀਆਂ ਨਿਗਾਹਾਂ ਨਾਲ ਸਿੱਖ ਤੱਕਦਾ ਚਿੱਤਮੋਂ ਤੁਮਰੀ ਔਰ ਸਿੱਖ ਦਾ ਰੁੱਖ ਸਿੱਖ ਦੀ ਆਸ ਦੀ ਕਿਰਨ ਆਸ ਦਾ ਕੇਂਦਰ ਦੁਨੀਆਂ ਭਰ ਵਿੱਚ ਵਸਦੇ ਸਿੱਖ ਨਿੱਤ ਅਰਦਾਸ ਕਰਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਘ ਪ੍ਰਗਟ ਕਰਦੇ ਗੁਰੂ ਕੇ ਸਰੋਵਰਾਂ ਦੇ ਇਸ਼ਨਾਨ ਦੀ ਗੁਰੂ ਕੀ ਸੰਗਤ ਦੀ ਸਾਨੂੰ ਸੱਚਖੰਡ ਦੇ ਅੰਦਰ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਲਾਹਾ ਲੈਣ ਦਾ ਸੁਭਾਗ ਮਿਲੇ। ਸਿੱਖਾਂ ਦੀ ਸੁਰਤ ਨੂੰ ਸਾਡੇ ਪੁਰਖਿਆਂ ਨੇ ਆਪਣੇ ਕੇਂਦਰ ਨਾਲ ਜੋੜੀ ਰੱਖਣ ਵਾਸਤੇ, ਕੌਮੀ ਕੇਂਦਰ ਨਾਲ ਜੋੜੀ ਰੱਖਣ ਵਾਸਤੇ ਇਹ ਪਵਿੱਤਰ ਸ਼ਬਦ ਅਰਦਾਸ ਦੇ ਅੰਦਰ ਦਰਜ ਕੀਤੇ। ਜਦੋਂ ਸਿੱਖ ਰੋਜ਼ ਕਹਿੰਦਾ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਸੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ, ਸ਼੍ਰੀ ਦਰਬਾਰ ਸਾਹਿਬ ਤੋਂ ਦੀਨ ਦੁਨੀ ਦੇ ਪਾਤਸ਼ਾਹ, ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਆਦੇਸ਼ ਜਾਰੀ ਕੀਤਾ, ਉਹ ਆਪ ਜੀ ਨੇ ਗੁਰੂ ਕੇ ਵਜ਼ੀਰ ਦੀ ਰਸਨਾ ਤੋਂ ਸੁਣਿਆ। ਅਤੇ ਇਸ ਪਵਿੱਤਰ ਆਦੇਸ਼ ਦੇ ਅੰਦਰ ਸਤਿਗੁਰੂ ਜੀ ਸਾਨੂੰ ਇਹ ਸੁਨੇਹਾ ਦੇ ਰਹੇ ਜੋ ਹੁਕਮ ਸਾਹਿਬ ਨੇ ਸਾਨੂੰ ਕੀਤਾ ਕਿ ਭਲੇ ਪੁਰਖੋ, ਆਸ ਵਾਹਿਗੁਰੂ ਜੀ ਦੀ ਰੱਖੋ। ਵਾਹਿਗੁਰੂ ਜੀ ਦੇ ਤੁੱਲ ਹੋਰ ਦੁਨੀਆਂ ਉੱਤੇ ਕੋਈ ਦਾਤਾ ਨਹੀਂ ਹੈ। ਵਾਹਿਗੁਰੂ ਜੀ ਹੀ ਉਹ ਦਾਤਾ ਹੈ ਜਿਹਦੀਆਂ ਦਾਤਾਂ ਨਾਲ ਮਨੁੱਖ ਦੀ ਤ੍ਰਿਪਤੀ ਹੁੰਦੀ ਹੈ, ਮਨੁੱਖ ਦੀਆਂ ਭੁੱਖਾਂ ਬੁੱਝਦੀਆਂ ਨੇ, ਮਨ ਸ਼ਾਂਤ ਹੁੰਦਾ। ਦੁਨੀਆਂ ਭਰ ਦੀਆਂ ਵਸਤਾਂ ਸੰਸਾਰ ਇਕੱਠੀਆਂ ਕਰਦਾ, ਇਨਸਾਨ ਇਕੱਠੀਆਂ ਕਰਦਾ, ਕਦੀ ਭੁੱਖ ਨਹੀਂ ਮਿਟਦੀ ਸਾਧ ਸੰਗਤ। ਅਸੀਂ ਸਾਰੇ ਇੱਕ ਦੌੜ ਵਿੱਚ ਪਏ ਹੋਏ ਹਾਂ, ਕਿਰਤ ਕਰਨੀ ਵਾਹਿਗੁਰੂ ਜੀ ਨੇ ਸਾਨੂੰ ਹੁਕਮ ਕੀਤਾ, ਪਰ ਕਈ ਵਾਰੀ ਸਾਡੀ ਕਿਰਤ ਲੋਭ ਦਾ ਰੂਪ ਧਾਰਨ ਕਰ ਲੈਂਦੀ ਹੈ। ਲੋਭ ਗ੍ਰਸੇ ਹੋਏ ਮਨੁੱਖ ਦੀ ਕਦੀ ਵੀ ਭੁੱਖ ਨਹੀਂ ਮਿਟਦੀ, ਉਹ ਦੁਨੀਆਂ ਦੇ ਭਾਵੇਂ ਪਦਾਰਥ ਇਕੱਠੇ ਕਰ ਲਏ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋਹਾਰੀ। ਸਾਰੀ ਧਰਤੀ ਨਹੀਂ, ਕਈ ਖੰਡਾਂ ਦਾ ਸ਼ਹਿਨਸ਼ਾਹ ਬਣ ਕੇ ਵੀ ਜਿੱਤ ਕੇ ਨਹੀਂ ਜਾਂਦਾ, ਹਾਰ ਕੇ ਚਲਿਆ ਜਾਂਦਾ, ਸੱਖਣਾ ਚਲਿਆ ਜਾਂਦਾ। ਮਨੁੱਖ ਦੀ ਦੌੜ ਦੀ ਕੋਈ ਸੀਮਾ ਨਹੀਂ ਹੈ ਜੀ। ਇਹ ਤਾਂ ਇੱਦਾਂ ਪ੍ਰਤੀਤ ਹੁੰਦਾ ਵੀ ਜਿਵੇਂ ਅਸੀਂ ਆਪਣੇ ਮਨ ਦੀ ਅੱਗ ਨੂੰ, ਭੁੱਖਾਂ ਨੂੰ, ਆਪਣੀ ਤ੍ਰਿਸ਼ਨਾ ਦੇ ਭਾਂਬੜ ਨੂੰ ਪਦਾਰਥਾਂ ਦੇ ਬਾਲਣ ਨਾਲ ਬੁਝਾਉਣ ਦਾ ਯਤਨ ਕਰ ਰਹੇ ਹਾਂ। ਜਿਵੇਂ ਬਾਹਰ ਅੱਗ ਲੱਗੀ ਹੋਵੇ ਅਤੇ ਅਸੀਂ ਕਹੀਏ ਵੀ ਜਲਨਸ਼ੀਲ ਪਦਾਰਥ ਸੁੱਟ ਦੀ, ਅੱਗ ਬੁੱਝ ਜਾਏਗੀ, ਅੱਗ ਰੱਜ ਜਾਏਗੀ। ਦੁਨੀਆਂ ਭਰ ਦੀਆਂ ਲੱਕੜਾਂ ਸੁੱਟ ਦਿਓ, ਪੈਟਰੋਲ ਸੁੱਟ ਦਿਓ, ਈਂਧਨ ਸੁੱਟ ਦਿਓ, ਅੱਗ ਦੇ ਭਾਂਬੜ ਹੋਰ ਉੱਚੇ ਹੁੰਦੇ ਆ, ਕਦੀ ਨਹੀਂ ਬੁੱਝਦੇ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਲੋਭ ਅਤੇ ਤ੍ਰਿਸ਼ਨਾ ਦੀ ਅੱਗ ਹੈ, ਦੁਨੀਆਂ ਭਰ ਦੇ ਪਦਾਰਥ ਇਕੱਠੇ ਕਰ ਲਓ, ਇਹ ਕਦੀ ਸ਼ਾਂਤ ਨਹੀਂ ਹੁੰਦੀ। ਇਸੇ ਵਾਸਤੇ ਸਾਰੇ ਬੇਚੈਨ ਨਜ਼ਰ ਆ ਰਹੇ ਆ, ਅਸ਼ਾਂਤ ਨਜ਼ਰ ਆ ਰਹੇ ਆ। ਤ੍ਰਿਸ਼ਨਾ ਬੁੱਝੈ, ਹਰ ਕੈ ਨਾਮ। ਜੇ ਇਹ ਅੱਗ ਬੁੱਝਦੀ ਹੈ ਤਾਂ ਕੇਵਲ ਵਾਹਿਗੁਰੂ ਜੀ ਦੇ ਰੱਬੀ ਗੁਣਾਂ ਨੂੰ ਹਿਰਦੇ ਅੰਦਰ ਵਸਾਉਣ ਨਾਲ ਬੁੱਝਦੀ ਹੈ ਜੀ। ਜੇ ਕਿਤੇ ਤ੍ਰਿਪਤੀ ਹੁੰਦੀ ਹੈ, ਸੰਤੋਖ ਆਉਂਦਾ ਹੈ, ਤਾਂ ਸੰਤੋਖ ਵੀ ਵਕਤੀ ਨਹੀਂ ਸਾਧ ਸੰਗਤ। ਵਕਤੀ ਤਾਂ ਸਾਨੂੰ ਭੋਜਨ ਛੱਕ ਕੇ ਦੋ ਘੜੀਆਂ ਵਾਸਤੇ ਆ ਜਾਂਦਾ ਜੀ, ਅਸੀਂ ਕਹਿੰਦੇ ਹਾਂ ਬਸ ਹੋਰ ਨਹੀਂ ਛੱਕਣਾ, ਪਰ ਉਹ ਸੰਤੋਖ ਸਦੀਵੀ ਨਹੀਂ ਹੈ, ਫਿਰ ਅਸੀਂ ਭੁੱਖੇ ਦੇ ਭੁੱਖੇ ਹਾਂ। ਅਸੀਂ ਦਿਨ 'ਚ ਕਿੰਨੀ ਵਾਰ ਕਹਿੰਦੇ ਹਾਂ ਅਸੀਂ ਰੱਜ ਗਏ ਹਾਂ, ਪਰ ਅਸੀਂ ਰੱਜੇ ਨਹੀਂ, ਅਸੀਂ ਫਿਰ ਭੁੱਖੇ ਦੇ ਭੁੱਖੇ ਹਾਂ। ਫਿਰ ਸਾਡੇ ਅੰਦਰ ਤਮੰਨਾ ਜਾਗ ਰਹੀ ਹੈ, ਤਮਾ ਜਾਗ ਰਹੀ ਹੈ। ਮਹਾਂ ਸੰਤੋਖ ਹੋਵੇ ਗੁਰਬਚਨੀ, ਮਹਾਂ ਸੰਤੋਖ। ਸਤਿਸੰਗਤ ਜੀ, ਸ਼ਾਇਦ ਉਹਨਾਂ ਭਿਖਾਰੀ ਤਮਾ ਵਿੱਚ ਨਹੀਂ ਜਿੰਨਾ ਰਾਜਾ ਤਮਾ ਵਿੱਚ ਹੈ, ਕਿਉਂਕਿ ਜਿੰਨਾ ਬਾਲਣ ਬਹੁਤਾ ਪਿਆ ਉਨੀ ਅੱਗ ਜ਼ਿਆਦਾ ਮੱਚ ਰਹੀ ਹੈ। ਤਰੱਕੀ ਕਰਨੀ ਬੁਰੀ ਗੱਲ ਨਹੀਂ ਹੈ, ਮਿਹਨਤ ਮੁਸ਼ਕਤ ਕਰਨੀ ਬੁਰੀ ਗੱਲ ਨਹੀਂ ਹੈ, ਮਹਾਰਾਜ ਦਾ ਹੁਕਮ ਹੈ। ਉੱਦਮ ਕਰੇਂਦਿਆਂ ਜੀਓ, ਤੂੰ ਜ਼ਿੰਦਗੀ ਦੇ ਅੰਦਰ ਉੱਦਮ ਕਰ, ਲਾਸ਼ ਬਣ ਕੇ ਨਾ ਬੈਠ। ਸਰੀਰ ਦੀ ਨਿਵਿਰਤੀ ਵਾਸਤੇ, ਪ੍ਰਵਿਰਤੀ ਵਾਸਤੇ, ਲੋੜਾਂ ਵਾਸਤੇ, ਆਹਾਰ ਵਾਸਤੇ, ਪਰਿਵਾਰ ਪਾਲਣ ਵਾਸਤੇ ਕਿਸੇ ਦੇ ਮੁਥਾਜ ਨਹੀਂ ਹੋਣਾ, ਕਿਸੇ ਅੱਗੇ ਹੱਥ ਨਹੀਂ ਅੱਡਣਾ। ਹੱਥ ਅੱਡਣ ਵਾਲਿਆਂ ਨੂੰ ਗੁਰੂ ਸਾਹਿਬ ਜੀ ਨੇ ਮਜ਼ਬੂਰੀ, ਮੈਨੂੰ ਸ਼ਬਦ ਵਰਤਣਾ ਪਏਗਾ, ਮਹਾਰਾਜ ਨੇ ਇੱਕ ਤਰ੍ਹਾਂ ਦੀ ਫਿਟਕਾਰ ਪਾਈ ਸੀ, ਜੇ ਮੈਂ ਆਪਣੇ ਸ਼ਬਦਾਂ 'ਚ ਕਵਾਂ। ਠੀਕ ਹੈ, ਸਤਿਗੁਰੂ ਕਰਖਤ ਨਹੀਂ ਬੋਲ ਸਕਦੇ, ਗੁਰੂ ਸਾਹਿਬ ਨੂੰ ਕਿਸੇ ਨਾਲ ਨਫ਼ਰਤ ਨਹੀਂ ਹੈ, ਪਰ ਸਤਿਗੁਰੂ ਜੀ ਨੇ ਇੱਕ ਤਨਜ਼ ਕੀਤਾ ਸੀ। ਜਿਹੜੇ ਕਹਿੰਦੇ ਤਾਂ ਇਹ ਸੀ ਵੀ ਅਸੀਂ ਪਦਾਰਥ ਤਿਆਗ ਦਿੱਤੇ ਨੇ, ਪਰ ਰੱਜੇ ਨਹੀਂ ਸਨ। ਕਹਿੰਦੇ ਤਾਂ ਇਹ ਸੀ ਅਸੀਂ ਲੋਭ ਤਿਆਗ ਦਿੱਤਾ, ਅਸੀਂ ਘਰਾਂ ਦੀ ਖਿੱਚ ਤਿਆਗ ਦਿੱਤੀ ਹੈ, ਅਸੀਂ ਲੋੜਾਂ ਨੂੰ ਤਿਆਗ ਦਿੱਤਾ, ਗਰਜ਼ਾਂ ਨੂੰ ਤਿਆਗ ਦਿੱਤਾ। ਅਤੇ ਦੂਜਿਆਂ ਨੂੰ ਕਹਿੰਦੇ ਸੀ ਤੁਸੀਂ ਗਰਜ਼ਾਂ ਵਿੱਚ ਹੋ, ਤੁਸੀਂ ਲੋੜਾਂ ਵਿੱਚ ਹੋ, ਤੁਸੀਂ ਗ੍ਰਸਤ ਵਿੱਚ ਹੋ, ਅਤੇ ਫਿਰ ਉਹਨਾਂ ਦੇ ਘਰ ਠੂਠਾ ਫੜ ਕੇ ਮੰਗਣ ਲਈ ਜਾਂਦੇ ਸੀ। ਹੋਏ ਅਤੀਤ ਗ੍ਰਸਤ ਤਾਜ, ਫਿਰ ਉਨਹੀਂ ਕੇ ਗ੍ਰਹਿ ਮੰਗਣ ਜਾਈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ, ਸਾਰੇ ਪੰਥ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਸਥਾਵਾਂ ਆਵਾਜ਼ਾਂ ਮਾਰ ਰਹੀਆਂ, ਸੁਚੇਤ ਕਰ ਰਹੀਆਂ ਕਿ ਆਪਾਂ 550 ਸਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ। ਸੁਲਤਾਨਪੁਰ ਲੋਧੀ ਸਾਰੇ ਸਮਾਗਮਾਂ ਦਾ ਕੇਂਦਰ ਹੋਏਗਾ, ਡੇਰਾ ਬਾਬਾ ਨਾਨਕ ਤੋਂ ਸਮਾਗਮਾਂ ਦੀ ਲੜੀ ਸ਼ੁਰੂ ਹੋਣੀ ਹੈ। ਅੱਜ ਜ਼ਰੂਰਤ ਇਹ ਹੈ ਵੀ ਬਾਬੇ ਦੀ ਇਸ ਵਿਚਾਰਧਾਰਾ ਨੂੰ ਸੰਸਾਰ ਤੱਕ ਪਹੁੰਚਾਈਏ, ਪਹਿਲਾਂ ਆਪ ਸਮਝੀਏ, ਆਪ ਮੰਨੀਏ। ਇਸ ਮਨ ਨੇ ਕਿਹਾ ਵੀ ਸ਼ਾਇਦ ਇਹ ਚੀਜ਼ ਮੈਨੂੰ ਨਹੀਂ ਮਿਲੀ, ਇਹਦੇ ਕਰਕੇ ਮੈਂ ਭਟਕ ਰਿਹਾ ਹਾਂ, ਇਹਦੀ ਭੁੱਖ ਹੈ। ਦੂਸਰੇ ਦੇ ਕੋਲ ਸੁੱਖ ਸਾਧਨ ਨੇ, ਮੇਰੇ ਕੋਲ ਸੁੱਖ ਸਾਧਨ ਨਹੀਂ ਹੈ, ਸ਼ਾਇਦ ਮੈਂ ਤਾਂ ਬੇਚੈਨ ਹਾਂ। ਦੂਸਰੇ ਕੋਲ ਪੱਕੀ ਛੱਤ ਹੈ, ਮੇਰੇ ਕੋਲ ਸਿਰ 'ਤੇ ਛੱਤ ਨਹੀਂ ਹੈ, ਸ਼ਾਇਦ ਮੈਂ ਤਾਂ ਬੇਚੈਨ ਹਾਂ। ਦੂਸਰੇ ਦੇ ਕੋਲ ਚੰਗਾ ਭੋਜਨ ਹੈ, ਚੰਗੇ ਵਸਤਰ ਨੇ, ਚੰਗੇ ਸਾਧਨ ਸੁਵਿਧਾ ਹੈ, ਚੰਗੀਆਂ ਗੱਡੀਆਂ ਮੋਟਰਾਂ ਨੇ, ਸ਼ਾਇਦ ਇਹ ਮੇਰੇ ਕੋਲ ਆ ਜਾਣ ਅਤੇ ਮੈਂ ਫਿਰ ਸੁਖੀ ਹੋ ਜਾਂ। ਸਾਰਾ ਕੁਝ ਆਉਂਦਾ ਗਿਆ ਪਰ ਸੁਖੀ ਨਹੀਂ ਹੋਇਆ। ਇਹ ਨਹੀਂ ਕਿਹਾ ਕਿ ਬਸ ਹੋਰ ਨਹੀਂ ਚਾਹੀਦਾ, ਔਰ ਸਾਰੀ ਰੁਚੀ ਜਿਹੜੀ ਸੀ ਉਹ ਗਰਜਾਂ ਵੱਲ ਹੋ ਗਈ। ਦੋਨੋਂ ਪੱਖ ਵੇਖੋ, ਇੱਕ ਤਾਂ ਗਰਜਾਂ ਛੱਡ ਕੇ ਜੰਗਲਾਂ 'ਚ ਜਾਣ ਵਾਲੇ ਸੀ, ਉਹਨਾਂ ਨੇ ਦਾਅਵਾ ਕੀਤਾ ਅਸੀਂ ਆਪਣੀਆਂ ਗਰਜਾਂ ਮੁਕਾ ਲਈਆਂ ਨੇ, ਅਸੀਂ ਆਪਣੀਆਂ ਭੁੱਖਾਂ ਮੁਕਾ ਲਈਆਂ ਨੇ, ਅਸੀਂ ਸਾਰਾ ਕੁਝ ਤਿਆਗ ਕੇ ਘਰਾਂ ਤੋਂ ਆ ਗਏ ਹਾਂ, ਅਸੀਂ ਪਰਿਵਾਰ ਤਿਆਗ ਦਿੱਤੇ ਨੇ, ਬਿਸਤਰ ਤਿਆਗ ਦਿੱਤੇ ਨੇ, ਸਵਾਦੀ ਭੋਜਨ ਤਿਆਗ ਦਿੱਤੇ ਨੇ, ਚੰਗੇ ਵਸਤਰ ਤਿਆਗ ਦਿੱਤੇ ਨੇ, ਲੀਰਾਂ ਦੀ ਗੋਦੜੀ ਪਾ ਲਈ ਹੈ, ਨੰਗੇ ਤੜੰਗੇ ਰਹਿੰਦੇ ਹਾਂ, ਪੈਰਾਂ ਵਿੱਚ ਜੁੱਤੀ ਨਹੀਂ, ਵੇਖੋ ਅਸੀਂ ਕਿੰਨੇ ਤਿਆਗੀ ਹਾਂ। ਪਰ ਤਿਆਗਿਆ ਕਿੱਥੇ ਗਿਆ? ਫਿਰ ਲੋੜਾਂ ਨੇ ਮੁਥਾਜ ਕਰਕੇ ਬੰਦਿਆਂ ਦੇ ਦਰ ਦੇ ਉੱਤੇ ਠੂਠਾ ਫੜਾ ਕੇ ਖੜਿਆ ਕਰ ਦਿੱਤਾ। ਕਾਹਦੇ ਤਿਆਗੀ ਹੋ ਤੁਸੀਂ ਜੀ? ਇਸ ਲਈ ਬਾਬਾ ਜੀ ਨੇ ਕਿਹਾ ਸੀ ਇਸ ਤਿਆਗ ਨਾਲੋਂ ਕਿਰਤ ਚੰਗੀ, ਉੱਦਮ ਕਰਿੰਦਿਆਂ ਜੀਓ ਤੂੰ। ਪਰ ਕਿਰਤੀ ਨੂੰ ਕਿਹਾ ਸੀ, ਇਹ ਗੱਲ ਖਿਆਲ ਵਿੱਚ ਰੱਖੀ ਕਿ ਲੱਭ ਕਰਕੇ ਨਹੀਂ, ਨਿਰਵਾਹ ਕਰਕੇ। ਕਿਰਤ ਦਾ ਮਨੋਰਥ ਲੱਭ ਨਹੀਂ, ਨਿਰਵਾਹ ਹੋਵੇ। ਦਾਨਸ਼ਵਰਾਂ ਦੇ ਮੁੱਖੋਂ ਬੜੀ ਵਾਰੀ ਇਹ ਬਚਨ ਸੁਣਿਆ ਕਿ ਮਨੁੱਖ ਦੀਆਂ ਲੋੜਾਂ ਦਾ ਕੇਂਦਰ ਕੀ ਹੋਵੇ, ਨਿਰਭਰ ਕਿਸ ਗੱਲ 'ਤੇ ਕਰਦੀਆਂ। ਅਤੇ ਸਿਆਣੇ ਪੁਰਖ ਸਮੁੰਦਰ ਨੂੰ ਕੁੱਜੇ 'ਚ ਬੰਨਦਿਆਂ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਮਨੁੱਖ ਉਹ ਜਿਹੜਾ ਜਿਉਣ ਵਾਸਤੇ ਖਾਂਦਾ ਹੈ, ਇਹ ਬਚਨ ਨੂੰ ਪੱਲੇ 'ਚ ਬੰਨਿਓ ਸਾਧ ਸੰਗਤ, ਮਨੁੱਖ ਉਹ ਜਿਹੜਾ ਜਿਉਣ ਵਾਸਤੇ ਖਾਂਦਾ ਹੈ, ਭੋਜਨ ਲੋੜ ਹੈ, ਪਦਾਰਥ ਲੋੜ ਹੈ, ਪਰ ਮਕਸਦ ਨਹੀਂ ਹੈ। ਸਰੀਰ ਨੂੰ ਜਿਉਂਦੇ ਰੱਖਣ ਵਾਸਤੇ ਸਿਰ 'ਤੇ ਛੱਤ ਚਾਹੀਦੀ ਹੈ, ਪੇਟ ਵਿੱਚ ਭੋਜਨ ਚਾਹੀਦਾ, ਤਨ 'ਤੇ ਵਸਤਰ ਚਾਹੀਦੇ ਨੇ। ਮਕਸਦ ਕੀ ਹੈ? ਕਿ ਵਾਹਿਗੁਰੂ ਜੀ ਨੇ ਸਰੀਰ ਦਿੱਤਾ ਅਤੇ ਜਿੰਨੀ ਦੇਰ ਜੀਵਨ ਦਿੱਤਾ ਇਹਨੂੰ ਨਿਰਵਿਘਨ ਜਿਉਂਦੇ ਰੱਖਣਾ, ਚਲਾਉਣਾ ਇਸ ਗੱਡੀ ਨੂੰ। ਪ੍ਰਸਾਦ ਸੰਗਤ, ਉਲਟਾ ਕੀ ਹੋਇਆ? ਤ੍ਰਿਸ਼ਨਾਲੂ ਮਨੁੱਖ ਖਾਣ ਵਾਸਤੇ ਹੀ ਜਿਉਂਦਾ, ਉਹ ਰੱਜਿਆ ਹੋਇਆ ਵੀ ਉਜਾੜੇ ਦਾ ਸਾਧਨ ਬਣ ਜਾਂਦਾ, ਉਹਨੂੰ ਕਦੀ ਤ੍ਰਿਪਤੀ ਨਹੀਂ ਆ ਰਹੀ ਸਾਧ ਸੰਗਤ। ਤਾਈਏ ਤੇ ਮਹਾਰਾਜ ਨੇ ਕਿਹਾ ਸੀ ਕਿ ਧਰਮ ਦੇ ਚੋਗੇ ਹੇਠਾਂ ਜੂਣ ਵਾਲੇ ਮਨੁੱਖ, ਧਰਮ ਦੇ ਠੇਕੇਦਾਰ ਮਨੁੱਖ ਤ੍ਰਿਪਤੀ ਤੋਂ ਹੋਣੇ, ਜਿੱਥੇ ਕਿਹਾ ਸੀ ਨਾ ਵੀ ਰਾਜਾ ਰੱਜਿਆ ਨਹੀਂ ਹੈ, ਰਾਜਾ ਤ੍ਰਿਪਤ ਨਹੀਂ ਹੈ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਉੱਥੇ ਮਹਾਰਾਜ ਕਹਿੰਦੇ ਧਰਮੀ ਵੀ ਕਿੱਥੇ ਤ੍ਰਿਪਤ, ਜਿਹੜਾ ਦਿਖਾਵੇ ਦਾ ਧਰਮੀ। ਨਮਸਕਾਰ ਉਹਨਾਂ ਰੂਹਾਂ ਨੂੰ ਜਿਹੜੇ ਅੰਦਰੋਂ ਸੰਤੋਖੀ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ 'ਤੇ ਵੀ ਵਿਅੰਗ ਕਰਕੇ ਕਿਹਾ ਵੀ ਇਹ ਵੀ ਕਿੱਥੇ ਤ੍ਰਿਪਤ ਨੇ, ਇਹ ਤਾਂ ਉਜਾੜੇ ਦਾ ਕਾਰਨ ਬਣੇ ਹੋਏ ਆ ਜੀ। ਕਾਜੀ ਕੂੜ ਬੋਲ ਮਲ ਖਾਏ, ਬਾਹਮਣ ਰੰਧਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ। ਲੋਕਾਂ ਦਾ ਖੂਨ ਚੂਸ ਰਿਹਾ, ਉਹ ਲੋਕਾਂ ਦੇ ਖੂਨ 'ਚ ਤਾਰੀਆਂ ਲਾ ਰਿਹਾ ਜੀ। ਇਹਨੇ ਜੁਗਤ ਨਹੀਂ ਪਛਾਣੀ, ਕੋਈ ਨਾਮ ਰਖਾ ਲਿਆ। ਅਤੇ ਤਿੰਨਾਂ ਨੂੰ ਕਿਹਾ ਸੀ ਉਜਾੜੇ ਕਾ ਬੰਦ, ਤਿੰਨੇ ਉਜਾੜੇ ਕਾ ਬੰਦ, ਬੰਨ ਨੂੰ ਬੰਨ ਰਹੇ ਨੇ ਇਹ ਤਾਂ ਉਜਾੜੇ ਦਾ। ਇੱਕ ਜਿਉਣ ਵਾਸਤੇ ਖਾਂਦਾ ਹੈ, ਲੋੜਾਂ ਉਹਦੀਆਂ ਵੀ ਹਨ, ਇੱਕ ਖਾਣ ਵਾਸਤੇ ਹੀ ਜ਼ੂਰਿਆ, ਉਹ ਤੇ ਉਜਾੜੇ ਦਾ ਬੰਦ ਬਣ ਗਿਆ। ਜ਼ਰੂਰਤਾਂ ਪੂਰੀਆਂ ਕਰਨੀਆਂ ਨੇ ਸਾਧ ਸੰਗਤ, ਸਾਡੀਆਂ ਜ਼ਰੂਰਤਾਂ ਹਨ, ਪਰ ਸਾਧ ਸੰਗਤ ਜੀ ਅਸੀਂ ਆਸ ਰੱਖੀਏ, ਅਸੀਂ ਟੇਕ ਰੱਖੀਏ, ਜਿਨ ਭੁੱਖਾਂ ਸਭ ਗਵਾਈਆਂ, ਅਸੀਂ ਉਹ ਭੋਜਨ ਲੱਭਣ ਦਾ ਯਤਨ ਕਰੀਏ ਜਿਹੜਾ ਭੋਜਨ ਸਾਡੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਦੇ। ਉਜਾੜੇ ਦੇ ਬੰਦ ਨੇ ਦੁਨੀਆਂ ਦੇ ਪਦਾਰਥ ਇਕੱਠੇ ਕੀਤੇ, ਅੱਗ ਨਹੀਂ ਬੁੱਝੀ, ਬਾਲਣ ਪਾਇਆ, ਅੱਗ ਹੋਰ ਉੱਚੀ ਹੁੰਦੀ ਗਈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਅਸੀਂ ਸੋਚਿਆ ਪਦਾਰਥਾਂ ਨਾਲ ਬੁੱਝੇਗੀ, ਤੇ ਸਤਿਗੁਰੂ ਜੀ ਕਹਿੰਦੇ ਇਹ ਤਾਂ ਲੱਕੜਾਂ ਦੀ ਅੱਗ ਵਾਂਗ ਹੈ, ਜਿਉਂ ਪਾਵਕ ਈਂਧਨ ਨਹੀਂ ਤਰਾਪੈ, ਤਰਾਪੈ ਦਾ ਅਰਥ ਹੈ ਤ੍ਰਿਪਤ ਹੋਣਾ, ਰੱਜਣਾ। ਕਦੀ ਅੱਗ ਵੀ ਲੱਕੜਾਂ ਨਾਲ ਰੱਜੀ ਹੈ ਜੀ, ਜਲਨਸ਼ੀਲ ਪਦਾਰਥਾਂ ਨਾਲ ਰੱਜੀ ਹੈ, ਉਹਦੇ ਤੋਂ ਹੋਰ ਭਾਂਬੜ ਉੱਚੇ ਹੁੰਦੇ ਨੇ। ਇਸੇ ਤਰ੍ਹਾਂ ਸਾਡੇ ਅੰਦਰ ਦੀ ਅੱਗ ਕਿੱਦਾਂ ਬੁੱਝੇਗੀ ਜੀ, ਬਿਨ ਹਰ ਕਹਾਂ ਅਗਾਈ, ਇਹ ਕਿੱਦਾਂ ਸ਼ਾਂਤ ਹੋਵੇ। ਸਾਰੀ ਜ਼ਿੰਦਗੀ ਅੱਗ ਵਿੱਚ ਨਹੀਂ ਝੁਲਸਣਾ ਚਾਹੁੰਦੇ ਸੱਚੇ ਪਾਤਸ਼ਾਹ, ਤ੍ਰਿਸ਼ਨਾ ਦੇ ਭਾਂਬੜਾਂ ਵਿੱਚ ਸਾਰੀ ਜ਼ਿੰਦਗੀ ਨਹੀਂ ਮਚਣਾ ਚਾਹੁੰਦੇ। ਸਾਡੇ ਸਿਰ 'ਤੇ ਹੱਥ ਰੱਖੋ, ਸਾਨੂੰ ਸ਼ਾਂਤ ਸਹਿਜ ਰਹੱਸਮਨ ਉਪਜਿਓ, ਸਾਨੂੰ ਉਹ ਅਵਸਥਾ ਦਿਓ ਜਿਹਦੇ ਨਾਲ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਵਸਦਿਆਂ ਹੀ ਸ਼ਾਂਤੀ ਆ ਗਈ ਜੀ। ਲੋੜਾਂ ਤਾਂ ਸਾਰਿਆਂ ਦੀਆਂ, ਸਾਧੂ ਦੀਆਂ ਵੀ ਹੈ, ਸੰਸਾਰੀ ਦੀਆਂ ਵੀ ਹਨ। ਹੁਣ ਇਹ ਭੁੱਖਾਂ ਤਾਂ ਮਿਟਣਗੀਆਂ, ਸੰਸਾਰ ਵੱਲ ਰੁੱਖ ਕਰਦੇ ਹਾਂ, ਸੰਸਾਰ ਵੱਲ ਮੂੰਹ ਹੁੰਦਾ ਤੇ ਅੱਗ ਵੱਧਦੀ ਹੈ, ਨਿਰੰਕਾਰ ਵੱਲ ਮੂੰਹ ਕਰਾਂਗੇ ਤੇ ਅੰਦਰ ਸ਼ਾਂਤੀ ਆਏਗੀ। ਦੁਨੀਆਂ ਦੇ ਪਦਾਰਥਾਂ ਦੇ ਪਿੱਛੇ ਭੱਜਾਂਗੇ, ਅੱਗ ਵਿੱਚ ਹੋਰ ਬਲਾਂਗੇ ਪਵਾਂਗੇ, ਜਿੱਦਣ ਵਾਹਿਗੁਰੂ ਜੀ ਵਾਲੇ ਪਾਸੇ ਤੁਰਾਂਗੇ ਉਦਣ ਅੰਦਰ ਸ਼ਾਂਤੀ ਆਏਗੀ। ਜਿਸ ਕਹਿ ਦੀਐ, ਗੱਜ ਕੇ ਕਹੋ ਨਾ ਸਾਰੇ ਜੀ, ਜਿਸ ਕਹਿ ਦੀਐ ਰਹਿ ਅਗਾਏ, ਗਰੰਟੀ ਹੈ ਜੀ ਰੱਜ ਜਾਓਗੇ। ਤੇ ਨਾਲ ਅਗਲੀ ਗੱਲ, ਵਕਤੀ ਨਹੀਂ ਵੀ ਹੁਣ ਭੋਜਨ ਛੱਕ ਲਿਆ ਤੇ ਅਸੀਂ ਫਿਰ ਕੇ ਹੱਥ ਢਿੱਡ ਤੇ ਕਿਹਾ ਵਾ ਵਾ ਰੱਜ ਹੋ ਗਿਆ, ਨਹੀਂ ਨਹੀਂ ਜੀ ਨਹੀਂ, ਸਦੀਵੀ ਰੱਜ ਜਾਓਗੇ। ਬਹੁਰ ਨਾ ਤ੍ਰਿਸ਼ਨਾ ਲਾਗੈ ਆਏ, ਫਿਰ ਗਰੰਟੀ ਹੈ ਕਿ ਤ੍ਰਿਸ਼ਨਾ ਦਾ ਸੇਕ ਨਹੀਂ ਲੱਗੇਗਾ ਜੀ। ਉਹਦੇ ਲਈ ਸ਼ਰਤ ਇਹ ਹੈ ਵੀ ਅਸੀਂ ਮੰਗ ਕੀ ਰਹੇ ਹਾਂ ਅਤੇ ਮੰਗ ਕਿੱਥੋਂ ਰਹੇ ਹਾਂ, ਦੋ ਗੱਲਾਂ ਧਿਆਨ 'ਚ ਰੱਖਣੀਆਂ। ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਇਸੇ ਸਥਾਨ ਤੋਂ, ਹੈ ਤਾਂ ਸਾਰੇ ਹੀ ਮੰਗਤੇ ਹਾਂ ਜੀ, ਜਗਤ ਭਿਖਾਰੀ ਫਿਰਤ ਹੈ, ਪਰ ਖਿਆਲ ਇਹ ਰੱਖਣਾ ਕਿ ਮੰਗ ਕੀ ਰਹੇ ਹਾਂ ਅਤੇ ਮੰਗ ਕਿੱਥੋਂ ਰਹੇ ਹਾਂ। ਮੰਗੀਏ ਨਾਮ, ਮੰਗਣਾ ਮੰਗਣ ਨਿਕਾ, ਹਰ ਜਸ ਗੁਰ ਤੇ ਮੰਗਣਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ। ਦਾਤੇ ਦਾ ਹੀ ਨਹੀਂ ਪਤਾ ਲੱਗ ਰਿਹਾ ਜੀ ਸਾਨੂੰ, ਤੇ ਨਾਮ ਦੇਹੋ ਮੰਗਤ ਜਨ ਕੋ। ਦਾਤਾ ਬੜਾ ਸਮਰੱਥ, ਔਰ ਸੱਚੀ ਜਿਹਨਾਂ ਨੂੰ ਦਾਤੇ 'ਤੇ ਭਰੋਸਾ ਹੈ ਨਾ, ਉਹ ਕਹਿੰਦੇ ਮੈਂ ਬੰਦਿਆਂ ਦਾ ਮੁਹਤਾਜ ਕਿਉਂ ਹੋਵਾਂ, ਮਾਨਕ ਬੱਪੜਾ ਕਿਆ ਸਲਾਈ ਹੈ ਜੀ, ਕਿਆ ਤਿਸਕਾ ਮੁਹਤਾਜ ਆ, ਮੈਂ ਕਿਉਂ ਕਿਸੇ ਮਨੁੱਖ ਦਾ ਮੁਹਤਾਜ ਹੋਵਾਂ, ਮੇਰਾ ਦਾਤਾ ਬਹੁਤ ਸਮਰੱਥ ਹੈ ਜੀ, ਮੇਰਾ ਦਾਤਾ ਬਹੁਤ ਵੱਡਾ ਹੈ। ਕਿੰਨਾ ਕੁ ਵੱਡਾ, ਜਿਹਵਾ ਏਕ ਕਵਣ ਗੁਣ ਕਹੀ ਹੈ, ਜਿਹਦੇ ਗੁਣ ਮੇਰੀ ਜ਼ੁਬਾਨ ਨਹੀਂ ਦੱਸ ਸਕਦੀ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿੰਨੀ ਲਈ ਹੈ, ਜਿੰਨਾ ਵੱਡਾ ਮੇਰਾ ਦਾਤਾ ਹੈ ਓਨੀਆਂ ਵੱਡੀਆਂ ਉਹਦੀਆਂ ਦਾਤਾਂ ਨੇ, ਇਸ ਵਾਸਤੇ ਉਸ ਦਾਤੇ ਦੇ ਦਿੱਤਿਆਂ ਮੈਂ ਰੱਜ ਜਾਂਦਾ। ਪਵਿੱਤਰ ਸ਼ਬਦ ਦੀ ਰਹਾਉ ਦੀ ਪੰਕਤੀ ਜਿੱਥੇ ਮਹਾਰਾਜ ਕਹਿੰਦੇ ਰੁਕੋ ਸਮਝੋ ਇਹਨੂੰ ਚੰਗੀ ਤਰ੍ਹਾਂ, ਕਿਉਂ ਵੱਡਾ ਹੈ, ਕਿਉਂ ਇੰਨਾ ਮਾਣ ਪ੍ਰਗਟ ਕੀਤਾ, ਕਿਉਂਕਿ ਉਹਦੀਆਂ ਦਾਤਾਂ ਮੇਰੀ ਭੁੱਖ ਮਿਟਾ ਦਿੰਦੀਆਂ ਨੇ। ਅਤੇ ਜਿਹਨਾਂ ਨੂੰ ਸਮਝ ਆ ਗਈ ਕੀ ਮੰਗਣਾ ਕਿੱਥੋਂ ਮੰਗਣਾ, ਉਹ ਕਿਸੇ ਦੇ ਮੁਹਤਾਜ ਨਹੀਂ ਹੁੰਦੇ ਜੀ। ਉਹਨਾਂ ਨੂੰ ਪਤਾ ਲੱਗ ਗਿਆ ਤੁਮ ਦਾਤੇ ਠਾਕੁਰ ਪ੍ਰਤਪਾਲਕ, ਪਹਿਲਾਂ ਵੀ ਤੂੰ ਪ੍ਰਤਪਾਲਕ ਸੀ, ਅੱਜ ਵੀ ਤੂੰ ਪ੍ਰਤਪਾਲਕ ਹੈ ਜੀ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਸਾਹ ਸਾਹ ਸੰਭਾਲਤਾ। ਇਸੇ ਦਰ ਦੇ ਉੱਤੇ ਨਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਬੜੇ ਪ੍ਰੇਮ ਵਿੱਚ ਭਿੱਜ ਕੇ ਬਾਣੀ ਪੜ੍ਹਨ ਵਾਲੀ ਰੂਹ ਸਨ ਗੁਰੂ ਘਰ ਦੇ ਕੀਰਤਨੀਏ ਭਾਈ ਮਨਸਾ ਸਿੰਘ ਜੀ। ਵੇਖੋ ਜਿਹਨਾਂ ਦੀਆਂ ਭੁੱਖਾਂ ਮਿਟਾਉਂਦਾ ਮੇਰਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹ ਨਹੀਂ ਕਿਸੇ ਦੀ ਮੁਥਾਜੀ ਕਰਦੇ ਪਈ, ਉਹ ਆਪਣੇ ਕਰਤੇ ਦੇ ਸੋਲੇ ਝਾਗ ਗਾਉਂਦੇ, ਕਹਿੰਦੇ ਮੇਰੀ ਜੀਭ ਛੋਟੀ ਮੈਂ ਉਹਦੀ ਕੀ ਵਡਿਆਈ ਦੱਸਾਂ ਤੁਹਾਨੂੰ। ਪਈ ਭਾਈ ਮਨਸਾ ਸਿੰਘ ਜੀ ਬੜੀ ਰੱਜੀ ਹੋਈ ਆਤਮਾ ਹੈ। ਅਸਲ 'ਚ ਰਾਜਾ ਹੀ ਉਹ ਹੁੰਦਾ ਜਿਹੜਾ ਰੱਜਿਆ ਹੋਵੇ। ਹੱਥ ਵਿੱਚ ਠੂਠਾ ਫੜਨ ਵਾਲੇ ਨੂੰ ਕਦੀ ਰਾਜਾ ਨਹੀਂ ਮੰਨ ਸਕਦੇ ਜੀ, ਭਾਵੇਂ ਉਹ ਸਿੰਘਾਸਨ 'ਤੇ ਬੈਠਾ ਹੋਵੇ, ਭਾਵੇਂ ਉਹਨੇ ਸ਼ਾਹੀ ਲਿਬਾਸ ਪਾਇਆ ਹੋਵੇ, ਉਹ ਤਾਂ ਮੰਗਤਾ ਹੈ, ਮੰਗਤਾ ਵੀ ਤਾਂ ਲਿਬਾਸ ਬਦਲ ਸਕਦਾ, ਮੰਗਤਾ ਵੀ ਤਾਂ ਗੱਦੀ 'ਤੇ ਬੈਠ ਸਕਦਾ। ਰਾਜਾ ਹੁਣ ਦਾ ਸੰਬੰਧ ਗੱਦੀ ਨਹੀਂ ਹੈ, ਹੋ ਸਕਦਾ ਕੱਖਾਂ ਦੀ ਕੁੱਲੀ 'ਚ ਵੀ ਰਾਜਾ ਬੈਠਾ ਹੋਵੇ। ਕੀ ਕੀਮਤ ਹੈ ਰਾਜ ਦੀ? ਸਤਸੰਗਤ ਨਰਿੰਦਰ ਸਿੰਘ ਕਪੂਰ ਹੋਰਾਂ ਦੀ ਨਾ ਇੱਕ ਬੜੀ ਪਿਆਰੀ ਜਿਹੀ ਲਿਖਤ ਹੈ, ਥੋੜ੍ਹਾ ਜਿਹਾ ਇਹਨੂੰ ਮੈਂ ਬੇਨਤੀ ਕਰਨੀ ਚਾਹੁੰਦਾ, ਸਾਡੀ ਸਮਝਣ ਵਾਸਤੇ ਸੌਖਾ ਹੋ ਜਾਏਗਾ ਵੀ ਕੇਵਲ ਨਾਂ ਨਾਲ ਰਾਜਾ ਲੱਗਿਆ ਨਹੀਂ ਬੰਦਾ ਰਾਜਾ ਰੱਜਦਾ ਹੁੰਦਾ। ਬੜੇ ਰਾਜੇ ਸਾਰੀ ਜ਼ਿੰਦਗੀ ਝਖਾਂ ਮਾਰਦੇ ਚਲੇ ਗਏ, ਕਿਤੇ ਤ੍ਰਿਪਤੀ ਨਹੀਂ ਹੋਈ, ਹੋਰ ਸਰਹੱਦਾਂ ਵੱਧ ਜਾਣ, ਹੋਰ ਸੀਮਾ ਵੱਧ ਜਾਏ, ਹੋਰ ਅੰਦਰ ਪਦਾਰਥ ਆ ਜਾਣ, ਹੋਰ ਖਜ਼ਾਨੇ ਭਰ ਜਾਣ, ਜਿੰਨੀ ਤਾਕਤ ਆਈ ਉੰਨੀ ਭੁੱਖ ਜ਼ਿਆਦਾ ਵੱਧ ਗਈ। ਕਪੂਰ ਸਾਹਿਬ ਲਿਖਦੇ ਆ, ਕਹਿੰਦੇ ਸਿਕੰਦਰ ਸੰਸਾਰ ਜਿੱਤਦਾ ਫਿਰ ਰਿਹਾ ਸੀ, ਹਿੰਦੁਸਤਾਨ ਵਿੱਚ ਆਇਆ ਅਤੇ ਬੜੇ ਲਾਓ ਲਸ਼ਕਰ ਨਾਲ ਗੁਜ਼ਰ ਰਿਹਾ, ਕੋਈ ਦਰਵੇਸ਼ ਰੱਬ ਦੀ ਮਸਤੀ ਵਿੱਚ ਬੇਪਰਵਾਹ ਸਦਾ ਰੰਗ ਹਰਕ ਹੈ, ਪਰਵਾਹ ਨਾ ਹੀ ਕਿਸੇ ਕੇਰੀ, ਬਾਜ ਸੱਚੇ ਨਾ ਜਾਂ ਕੋ ਪਾਖ ਸੁਆਮੀ, ਜਿਹਨਾਂ ਨੂੰ ਖਸਮ ਦਾ ਪੱਖ ਹੈ, ਬੇਪਰਵਾਹ ਸਦਾ ਰੰਗ ਹਰਕ ਹੈ। ਕੌਣ ਜਾ ਰਿਹਾ ਉਹ ਕੀ ਜਾਣਦੇ ਨੇ ਸਾਧ ਸੰਗਤ ਜੀ? ਠੀਕ ਹੈ ਅਦਬ ਕਰਨਾ, ਤਹਿਜ਼ੀਬ ਚੰਗੀ ਗੱਲ ਹੈ, ਪਰ ਮੁਥਾਜੀ ਨਹੀਂ ਕਰਦੇ। ਧਰਮੀ ਤਾਕਤਾਂ ਦੀ ਮੁਥਾਜੀ ਕਦੀ ਨਹੀਂ ਕਰਦਾ ਹੁੰਦਾ, ਜੇ ਤਾਕਤਵਰਾਂ ਦੇ ਗੋਡੇ ਟੇਕ ਕੇ ਗਿੜ ਗਿੜਾ ਰਿਹਾ ਤਾਂ ਉਹ ਧਰਮੀ ਨਹੀਂ ਹੈ ਸਾਧ ਸੰਗਤ। ਧਰਮੀ ਕਦੀ ਮੁਥਾਜ ਨਹੀਂ ਹੁੰਦਾ, ਉਹ ਮੁਥਾਜ ਹੈ ਅਤੇ ਆਪਣੇ ਖਸਮ ਦਾ, ਨਾ ਕਿਸੇ ਨੂੰ ਮੰਦਾ ਬੋਲਦਾ, ਨਾ ਕਿਸੇ ਨਾਲ ਨਫ਼ਰਤ ਕਰਦਾ, ਪਰ ਉਹ ਮੰਗਤਾ ਹੈ, ਮੁਥਾਜ ਹੈ ਅਤੇ ਆਪਣੇ ਖਸਮ ਦਾ। ਇਹ ਫਕੀਰ, ਇਹ ਸਾਧੂ, ਇਹ ਸੰਤ ਰੱਬ ਦੇ ਪਿਆਰ ਵਿੱਚ ਰੱਤਿਆ ਹੋਇਆ ਅਤੇ ਲਾਓ ਲਸ਼ਕਰ ਦੇ ਨਾਲ ਸਿਕੰਦਰ, ਹੁਣ ਜਿੱਤਾਂ ਬੰਦੇ ਦੇ ਹੰਕਾਰ ਦਾ ਕਾਰਨ ਬਣ ਜਾਂਦੀਆਂ ਕਈ ਵਾਰ। ਸਿਕੰਦਰ ਗੁਜ਼ਰਿਆ ਅਤੇ ਫਿਰ ਰੁਕ ਗਿਆ, ਮਨ ਵਿੱਚ ਸੋਚਿਆ ਵੀ ਇਹ ਜਿਹੜਾ ਬੰਦਾ ਬੇਪਰਵਾਹ ਪਿਆ ਹੈ, ਜਾਂ ਤਾਂ ਮੈਨੂੰ ਇਹ ਜਾਣਦਾ ਨਹੀਂ ਹੈ ਅਤੇ ਜਾਂ ਫਿਰ ਇਹ ਕਮਲਾ ਹੈ, ਇਹ ਉੱਠ ਕੇ ਅਦਬ ਨਾਲ ਖੜਾ ਹੀ ਨਹੀਂ ਹੋਇਆ। ਅੰਦਰ ਦਾ ਹੰਕਾਰ ਹੈ ਨਾ ਵੀ ਪ੍ਰਧਾਨ ਜੀ ਲੜ ਪਏ ਗੁਰਦੁਆਰੇ ਦੇ ਅੰਦਰ, ਵੀ ਸੇਵਾਦਾਰ ਨੇ ਮੈਨੂੰ ਵੇਖਿਆ ਅਤੇ ਫਤਿਹ ਨਹੀਂ ਬੁਲਾਈ, ਕਾਹਦਾ ਸਿੱਖ ਹੈ ਇਹ? ਅਤੇ ਸਿਆਣਿਆਂ ਨੇ ਕਿਹਾ ਵੀ ਤੁਸੀਂ ਵੇਖਿਆ ਸੀ, ਉਹਨੇ ਸ਼ਾਇਦ ਨਾ ਵੇਖਿਆ, ਤੁਸੀਂ ਬੁਲਾ ਦੇਣੀ ਸੀ, ਮੈਂ ਕਿਉਂ ਬੁਲਾਉਂਦਾ, ਮੈਂ ਵੱਡਾ, ਉਹ ਸੇਵਾਦਾਰ। ਸੱਚੇ ਪਾਤਸ਼ਾਹ ਜੀ ਤਰੱਕੀਆਂ ਜ਼ਰੂਰ ਬਖਸ਼ੋ, ਪਰ ਇਹ ਦੀਰਘ ਰੋਗ ਤੋਂ ਬਚਾਓ। ਅਸੀਂ ਤਾਂ ਗੁਰੂ ਦੇ ਘਰ ਆ ਕੇ ਵੀ ਉਹ ਛੱਟ ਨਹੀਂ ਲਾਉਂਦੇ ਜਿਹੜੀ ਗਧੇ 'ਤੇ ਲੱਦੀ ਹੋਈ ਆ, ਕਿ ਮੈਂ ਹਾਂ, ਤੂੰ ਤੂੰ ਹੈ, ਤੂੰ ਹੱਥ ਜੋੜ ਅਤੇ ਮੇਰਾ ਜੀ ਕਰੇਗਾ ਅਤੇ ਮੈਂ ਗੁਰੂ ਵਾਲੀ ਫਤਿਹ ਦਾ ਜਵਾਬ ਦਿਆਂਗਾ, ਮੇਰਾ ਜੀ ਨਹੀਂ ਕਰੇਗਾ ਅਤੇ ਮੈਂ ਪਰੇ ਨੂੰ ਮੂੰਹ ਕਰ ਲਵਾਂਗਾ। ਇੱਥੇ ਆ ਕੇ ਵੀ ਨਹੀਂ ਖੱਟਦੇ ਸਾਧ ਸੰਗਤ, ਰਾਜਿਆਂ ਦੀ ਤਾਂ ਗੱਲ ਹੀ ਛੱਡੋ, ਆਪਣੀ ਗੱਲ ਕਰਦਾ ਮੈਂ। ਮੈਂ ਅੰਦਰ ਆ ਕੇ ਸਿੰਘਾਸਨ 'ਤੇ ਬਹਿਣਾ, ਉਹ ਦਰਵਾਜ਼ੇ 'ਚ ਖੜ੍ਹਾ, ਇਸ ਲਈ ਮੈਂ ਹਾਂ, ਮੈਂ ਨਿੱਜ ਦੀ ਗੱਲ ਕਰ ਰਿਹਾ ਜੀ। ਸਿਕੰਦਰ ਕਹਿੰਦਾ ਜਾਂ ਇਹ ਮੈਨੂੰ ਜਾਣਦਾ ਨਹੀਂ, ਜਾਂ ਇਹ ਕਮਲਾ ਹੈ, ਮੈਂ ਹਾਂ, ਇਹ ਉੱਠਿਆ ਨਹੀਂ। ਮੈਂ ਸਿਕੰਦਰ ਵਾਪਸ ਗਿਆ, ਤੂੰ ਜਾਣਦਾ ਨਹੀਂ ਮੈਂ ਕੌਣ ਹਾਂ? ਉਹ ਕਹਿੰਦੇ ਮੈਂ ਜਾਣ ਕੇ ਕੀ ਲੈਣਾ, ਲਾਲ ਲਸ਼ਕਰ ਨਾਲ ਹੈ। ਇੱਕ ਗੱਲ ਤਾਂ ਸਮਝ ਆ ਰਹੀ ਹੈ ਨਾ ਵੀ ਕੋਈ ਵੱਡਾ ਬੰਦਾ ਹੈ ਦੁਨਿਆਵੀ ਤੌਰ 'ਤੇ ਗੁਰੂ ਦੇ ਘਰ 'ਤੇ ਕੌਣ ਵੱਡਾ, ਮਾਇਆ ਵਡਿਆਈ? ਨਹੀਂ ਨਹੀਂ ਜੀ, ਇੱਥੇ ਤਾਂ ਸੋ ਵੱਡਾ ਜਿਨ ਰਾਮ ਲੇਵਲ ਆਈ। ਬੇਪਰਵਾਹ ਉਸੇ ਤਰ੍ਹਾਂ ਲੇਟਿਆ ਹੋਇਆ ਸਿਰਾਣੇ ਥੱਲੇ ਬਾਂਹ ਦੇ ਕੇ, ਕੋਈ ਹਰਕਤ ਨਹੀਂ। ਸ਼ਾਇਦ ਕੋਈ ਲੋੜਵੰਦ ਆਉਂਦਾ, ਕੋਈ ਦੁਖਿਆਰਾ ਆਉਂਦਾ ਤੇ ਇਹ ਫਕੀਰ ਉੱਠ ਕੇ ਬੈਠਦਾ, ਪਰ ਜਿਹੜਾ ਜਿਹਦੇ ਮੱਥੇ ਤੋਂ ਹੰਕਾਰ ਝਲਕ ਰਿਹਾ, ਅੱਖਾਂ 'ਚੋਂ ਡਲਕਾਂ ਮਾਰੇ, ਉਹਦੇ ਲਈ ਕਿਉਂ ਉੱਠਦਾ ਜੀ? ਇਹ ਤੇ ਖਸਮ ਦੀ ਤੁਹੀਨ ਸੀ ਜੇ ਮੈਂ ਹੰਕਾਰੀ ਵਾਸਤੇ ਉੱਠ ਪਿਆ। ਸਮਝੋ ਨਾ ਇਹ ਰਮਜ ਨੂੰ, ਜਾਣਦਾ ਨਹੀਂ ਮੈਨੂੰ, ਕਹਿੰਦਾ ਮੈਂ ਜਾਣ ਕੇ ਕੀ ਲੈਣਾ, ਮੈਂ ਵਿਸ਼ਵ ਵਿਜੇਤਾ ਸਿਕੰਦਰ ਹਾਂ। ਕਹਿੰਦੇ ਫਿਰ ਕੀ ਹੈ, ਕਮਾਲ ਹੈ, ਤੂੰ ਉੱਠ ਕੇ ਨਹੀਂ ਬੈਠਿਆ ਮੇਰੇ ਅਦਬ ਵਿੱਚ, ਬੜਾ ਬੇਤਹਿਜ਼ੀਬ ਹੈ ਤੂੰ, ਤੈਨੂੰ ਤਾਂ ਤਮੀਜ਼ ਵੀ ਨਹੀਂ, ਤਹਿਜ਼ੀਬ ਵੀ ਨਹੀਂ, ਇੱਕ ਸ਼ਹਿਨਸ਼ਾਹ ਵਿਸ਼ਵ ਵਿਜੇਤਾ। ਅਤੇ ਦਰਵੇਸ਼ ਕਹਿਣ ਲੱਗਾ, ਪਾਸੇ ਹਟ ਜਾ, ਮੇਰੇ ਕਰਤੇ ਨੇ ਸੁੰਦਰ ਧੁੱਪ ਦਿੱਤੀ ਹੈ ਅਤੇ ਮੈਂ ਉਸ ਕਰਤੇ ਦੀ ਦਾਤ ਦਾ ਨਿੱਘ ਮਾਣ ਰਿਹਾ, ਤੂੰ ਪਾਸੇ ਹਟ, ਸੂਰਜ ਦੇ ਸਾਹਮਣੇ ਨਾ ਹੋ। ਕਿਹੜਾ ਦਾਤਾ ਉਹ, ਵੇਖ ਇਹ ਤੇਰੇ ਵੱਸ ਵਿੱਚ ਨਹੀਂ ਹੈ ਸੂਰਜ, ਇਹ ਮੇਰੇ ਦਾਤੇ ਦੇ ਵੱਸ ਵਿੱਚ ਹੈ। ਕੜਪ ਉੱਠਿਆ ਸਿਕੰਦਰ। ਦਰਵੇਸ਼ ਕਹਿੰਦਾ, ਸਿਕੰਦਰ ਕਾਦਰ ਦੀ ਕੁਦਰਤ ਦੇ ਸਾਹਮਣੇ ਤੂੰ ਕੁਝ ਨਹੀਂ ਹੈ, ਕਾਦਰ ਨੇ ਬਹੁਤ ਕੁਝ ਦਿੱਤਾ ਹੈ, ਉਹਨੇ ਮੈਨੂੰ ਧਰਤੀ ਦਿੱਤੀ ਹੈ, ਉਹਨੇ ਮੈਨੂੰ ਪੌਣ ਦਿੱਤੀ ਹੈ, ਉਹਨੇ ਨਿੱਘਾ ਸੂਰਜ ਦਿੱਤਾ ਹੈ, ਜਿਨ ਦਿਨ ਕਰਕੇ ਉਹਨੇ ਮੈਨੂੰ ਦਿਨ ਅਤੇ ਰਾਤ ਦਿੱਤਾ ਹੈ, ਤੂੰ ਕੀ ਦੇ ਸਕਦਾ ਵੀ, ਤੇਰੇ ਕੋਲ ਕੀ ਹੈ? ਕਹਿੰਦਾ ਮੇਰੇ ਕੋਲ ਸ੍ਰਿਸ਼ਟੀ ਦਾ ਰਾਜ। ਦਰਵੇਸ਼ ਨੇ ਕਿਹਾ, ਕਲਪਨਾ ਕਰ, ਅਮੇਜ਼ਨ ਕਰ, ਕਿਤੇ ਮਾਰੂਥਲਾਂ 'ਚ ਫਸ ਜਾਂਦਾ, ਤੇਰੇ ਕੋਲ ਪ੍ਰਾਣ ਬਚਾਉਣ ਵਾਸਤੇ ਘੁੱਟ ਪਾਣੀ ਨਹੀਂ, ਕਿਸੇ ਮਨੁੱਖ ਕੋਲ ਗਿੜਗਿੜਾ ਕੇ ਪਾਣੀ ਮੰਗੇ ਤੂੰ, ਜਿਹਦੇ ਕੋਲ ਪਾਣੀ, ਪਾਣੀ ਤਾਂ ਕਰਤੇ ਦੀ ਦਾਤ ਹੈ, ਕਿਸ ਕੀਮਤ ਦੇ ਉੱਤੇ ਪਾਣੀ ਦੀ ਘੁੱਟ ਨਸੀਬ ਹੋਏਗੀ, ਤੈਨੂੰ ਕੀ ਕੀਮਤ ਅਦਾ ਕਰੇਗਾ ਪਾਣੀ ਦੀ ਘੁੱਟ ਦੀ? ਕਹਿੰਦਾ ਜੀ ਜੇ ਜਾਨ ਜਾਂਦੀ ਹੋਏਗੀ ਅੱਧਾ ਰਾਜ ਦੇ ਦਿਆਂਗਾ। ਅਤੇ ਦਰਵੇਸ਼ ਕਹਿੰਦਾ, ਮੰਨ ਲੈ ਅੱਧੇ ਰਾਜ ਦੇ ਬਦਲੇ ਵੀ ਤੈਨੂੰ ਪਾਣੀ ਦੀ ਘੁੱਟ ਨਾ ਮਿਲੇ, ਫਿਰ ਕੀ ਕਰੇਗਾ? ਕਹਿੰਦਾ ਸਾਰਾ ਰਾਜ ਦੇ ਦਿਆਂਗਾ। ਫਕੀਰ ਕਹਿਣ ਲੱਗਾ, ਵਾਹ ਉਹ ਸੱਜਣਾ, ਤੇਰੀ ਸਾਰੀ ਦੁਨੀਆਂ ਜਿੱਤਣ ਦੀ ਕੀਮਤ, ਜਿੱਤੀ ਹੋਈ ਦੁਨੀਆਂ ਦੀ ਕੀਮਤ ਦਾਤੇ ਦੇ ਇੱਕ ਘੁੱਟ ਪਾਣੀ ਦੇ ਤੁੱਲ ਨਹੀਂ ਹੈਗੀ। ਅਗਲੇ ਦੀ ਮਰਜ਼ੀ ਹੈ ਫਿਰ ਦੇਵੇ ਕਿ ਨਾ ਦੇਵੇ, ਫਿਰ ਕਾਹਦਾ ਵਿਸ਼ਵ ਵਿਜੇਤਾ ਨੂੰ? ਉਹ ਦਾਤਾ ਵੱਡਾ ਜਿਹਨੇ ਮੈਨੂੰ ਜੇ ਪ੍ਰਸਾਦ ਪੀਵੈ ਸੀਤਲ ਜਲਾ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਜੇ ਪ੍ਰਸਾਦ ਬਸੈ ਸੁੱਖ ਮੰਦਰ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਉਹ ਦਾਤ ਹੈ ਕਿ ਤੂੰ ਦਾਤਾ? ਉਹ ਰਾਜਾ ਕਿ ਤੂੰ ਰਾਜਾ? ਤੇਰਾ ਰਾਜ ਅਤੇ ਪਾਣੀ ਦੀ ਇੱਕ ਘੁੱਟ ਦੇ ਤੁੱਲ ਵੀ ਨਹੀਂ ਹੈਗਾ, ਤੂੰ ਕਾਹਦਾ ਰਾਜਾ? ਅਤੇ ਸਿਕੰਦਰ ਨੂੰ ਸਮਝ ਆਈ ਸੀ, ਉਹਨੇ ਕਿਹਾ ਸੀ, ਮੇਰੇ ਕਫਨ ਤੋਂ ਬਾਅਦ ਮੇਰੇ ਹੱਥ ਨੰਗੇ ਰੱਖਿਓ, ਦੁਨੀਆਂ ਨੂੰ ਪਤਾ ਲੱਗੇ ਇਹ ਦੁਨੀਆਂ ਜਿੱਤਣ ਵਾਲਾ ਖਾਲੀ ਜਾ ਰਿਹਾ, ਕੱਖ ਵੀ ਨਹੀਂ ਇਹਦੇ ਕੋਲ। ਮੈਂ ਬੇਨਤੀ ਕਰ ਰਿਹਾ ਸੀ ਗੁਰੂ ਘਰ ਦੇ ਕੀਰਤਨੀ ਭਾਈ ਮਨਸਾ ਸਿੰਘ, ਵੇਖੋ ਮੈਂ ਹੱਥ ਬੰਨ ਬੇਨਤੀ ਕਰਦਾ, ਬਾਣੀ ਤੁਹਾਨੂੰ ਕੰਠ ਹੈ, ਬਹੁਤ ਪ੍ਰਮਾਣ ਦਿੱਤੇ ਜਾ ਸਕਦੇ ਆ, ਥੋੜ੍ਹੀ ਜਿਹੀ ਉਦਾਹਰਨ ਵਰਤ ਕੇ ਆਪਣੇ ਜੀਵਨ ਵਾਲੇ ਉਹਨਾਂ ਪਿਆਰਿਆਂ ਦੀਆਂ ਗੱਲਾਂ ਸ਼ਾਇਦ ਸਾਡੇ ਜੀਵਨ 'ਚ ਕੋਈ ਬਦਲਾਅ ਲਿਆ ਦੇਣ। ਆਰਥਿਕ ਹਾਲਤ ਮੰਦੀ ਸੀ, ਰੱਜੇ ਹੋਏ ਨੇ, ਤ੍ਰਿਪਤ ਨੇ, ਸੰਤੋਖੀ ਹੈ। ਅਸਲ ਵਿੱਚ ਸੇਵਾ ਹੀ ਸੰਤੋਖੀ ਕਰ ਸਕਦਾ, ਜਿਹਦੇ ਅੰਦਰ ਤ੍ਰਿਸ਼ਨਾ ਦਾ ਕੁੱਤਾ ਭੌਂਕਦਾ ਉਹ ਗੁਰੂ ਦੀ ਗੋਦ ਵਿੱਚ ਬੈਠ ਕੇ ਵੀ ਸੇਵਾਦਾਰ ਨਹੀਂ ਬਣਦਾ, ਇੱਥੇ ਬੈਠ ਕੇ ਵੀ ਵਪਾਰੀ ਬਣਦਾ। ਜ਼ਬਾਨ ਤੋਂ ਬੋਲ ਹੀ ਉਹ ਨਿਕਲਦੇ ਨੇ ਜਿਹੜੇ ਮੇਰੀਆਂ ਗਰਜ਼ਾਂ ਅਤੇ ਸਵਾਰਥਾਂ ਨੂੰ ਪੂਰੇ ਕਰਦੇ ਹੋਣ। ਸੇਵਾਦਾਰ ਹੀ ਉਹ ਬਣਦਾ ਜਿਹਦੇ ਕੋਲ ਸੰਤੋਖ ਹੈ, ਸੇਵ ਕੀਤੀ ਸੰਤੋਖ ਹੀ, ਜਿਨੀ ਸੱਚੋ ਸੱਚ ਤੇ ਆਇਆ, ਉਹਨੇ ਮੰਦੇ ਪੈਰ ਨਾ ਰੱਖੇ, ਉਹਨੇ ਕਰ ਸੁਕਿਰਤ ਧਰਮ ਕਮਾਇਆ, ਉਹਨੇ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਉਹਦੇ ਕੋਲ ਸਬਰ ਹੁੰਦਾ ਜਿਹੜਾ ਦਾਤੇ ਦਾ ਮੰਗਤਾ ਹੈ। ਸੰਤੋਖ ਵਿੱਚ ਸੇਵਾ ਕਰਨ ਵਾਲੇ ਗੁਰੂ ਘਰ ਦੇ ਕੀਰਤਨੀ ਹੈ। ਜੇ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਵੀ ਆਰਥਿਕ ਹਾਲਤ ਇੰਨੀ ਪਤਲੀ ਹੈ, ਘਰ 'ਚ ਭੋਜਨ ਪਕਾਉਣ ਲਈ ਤਵਾ ਵੀ ਨਹੀਂ ਹੈ, ਪਤਲੇ ਪੱਥਰ ਨੂੰ ਇੱਟਾਂ 'ਤੇ ਰੱਖ ਕੇ ਪਾ ਕੇ ਪ੍ਰਸ਼ਾਦਾ ਲਾਉਂਦੇ ਆ, ਪਰ ਸਬਰ 'ਚ ਸ਼ਿਕਵਿਆਂ ਨਾਲ ਜ਼ਿੰਦਗੀ ਭਰ ਗਈ ਅੱਜ ਸਾਡੀ ਸਾਧ ਸੰਗਤ। ਦਸ ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਾਰਨ ਵਿਖੋਟ ਗਵਾਵੈ, ਇੱਕ ਪੀਨਾ ਦੇ ਦਸ ਪੀ ਹਿਰਲੇ, ਤਉ ਮੂੜਾ ਕਹੋ ਕਹਾਂ ਕਰੇ, ਫਿਰ ਕੀ ਕਰੇਗਾ? ਕਿਤੇ ਸਬਰ ਸ਼ੁਕਰ ਇਹ ਆਏ ਜ਼ਿੰਦਗੀ 'ਚ, ਤਾਂ ਹੀ ਤਾਂ ਕਿਹਾ ਸੀ ਰੁੱਖੀ ਸੁੱਖੀ ਖਾਇਕ ਹੈ। ਇਹ ਸ਼ੁਕਰ ਦਾ ਪ੍ਰਤੀਕ ਹੈ ਸਾਧ ਸੰਗਤ ਜੀ, ਰੱਜੇ ਹੋਣ ਦਾ ਪ੍ਰਤੀਕ, ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਤਰਸਾ ਜੀ। ਕਾਹਨੂੰ ਕਲਪਦਾ ਪਿਆ ਜੀ, ਸੰਤੋਖੀ ਬਣ। ਦਰਵਾਜ਼ਾ ਖੜਕਾਇਆ, ਕੌਣ ਹੈ? ਮੈਂ ਜੀ ਰਣਜੀਤ ਸਿੰਘ। ਕਿਹੜਾ ਰਣਜੀਤ ਸਿੰਘ? ਮਹਾਰਾਜਾ ਰਣਜੀਤ ਸਿੰਘ। ਕਿਉਂ ਆਇਆ ਮਹਾਰਾਜਾ ਰਣਜੀਤ ਸਿੰਘ, ਕਿਉਂ ਆਇਆ? ਮੈਨੂੰ ਪਤਾ ਲੱਗਿਆ ਤੁਹਾਡੀ ਆਰਥਿਕ ਹਾਲਤ ਠੀਕ ਨਹੀਂ, ਮੈਂ ਕੁਝ ਦੇਣ ਵਾਸਤੇ, ਕੋਈ ਮਦਦ ਕਰਨ ਵਾਸਤੇ ਆਇਆ। ਭਾਈ ਮਨਸਾ ਸਿੰਘ ਕਹਿੰਦੇ ਤੈਨੂੰ ਰਾਜ ਕਿੱਥੋਂ ਮਿਲਿਆ? ਕਹਿੰਦੇ ਗੁਰੂ ਰਾਮਦਾਸ ਜੀ ਦੇ ਚਰਨਾਂ ਚ। ਤੇ ਭਾਈ ਸਾਹਿਬ ਕਹਿੰਦੇ ਮੈਂ ਉਹਦੇ ਚਰਨਾਂ ਦਾ ਚਾਕਰ ਹਾਂ, ਜੇ ਤੈਨੂੰ ਰਾਜ ਦੇ ਸਕਦਾ, ਮੈਨੂੰ ਸਬਰ ਦੇ ਸਕਦਾ, ਇਸ ਵਾਸਤੇ ਮੈਂ ਤੇਰੇ ਦਿੱਤੀਆਂ ਦਾਤਾਂ ਨਹੀਂ ਮੰਗਦਾ, ਮੈਂ ਗੁਰੂ ਰਾਮਦਾਸ ਦਾਤੇ ਦੀਆਂ ਦਾਤਾਂ ਮੰਗਦਾ। ਕਿਹੜੇ ਰਾਜਿਆਂ ਦੀ ਗੱਲ ਕਰਦੇ ਹੋ? ਆਓ ਵੇਖੋ ਕਲਗੀਆਂ ਵਾਲੇ ਸਾਹਿਬ ਕੀ ਦ੍ਰਿੜ ਕਰਵਾ ਰਹੇ ਆ। ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ, ਸਭ ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਆਪੇ ਆਪ ਗਰੀਬ ਨਿਵਾਜਾ, ਦ੍ਰਿੜ ਕਰਿਓ ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਮੈਂ ਕਿਉਂ ਜਾਵਾਂ ਜੀ ਕਿਸੇ ਹੋਰ ਰਾਜੇ ਕੋਲ, ਕਿਉਂ ਮੰਗਾਂ? ਮੈਂ ਉਹਦੇ ਕੋਲ ਮੰਗਦਾ ਜਿਸ ਕਿਆ ਦੀਆ ਰਹਿ ਅਗਾਏ। ਤੇ ਜੀ ਜਿਹੜੇ ਬਾਕੀ ਏਡੇ ਏਡੇ ਬੈਠੇ ਨੇ, ਤੇ ਉਹ ਜਿਹਦੇ ਅੰਦਰ ਦ੍ਰਿੜ ਸੀ ਨਾ ਬਾਬਾ, ਜਿਹੜਾ ਕਹਿੰਦਾ ਮੈਂ ਰਾਜਿਆਂ ਦਾ ਮੁਥਾਜ ਨਹੀਂ, ਬਾਬਾ ਅਤਰ ਸਿੰਘ, ਉਹ ਆਪ ਵੀ ਉਹਨੇ ਪੜ੍ਹਿਆ ਤੇ ਉਹਨੇ ਦੁਨੀਆਂ ਨੂੰ ਵੀ ਪੜ੍ਹਾਇਆ ਤੇ ਉਹਨੇ ਰਾਜਿਆਂ ਨੂੰ ਵੀ ਪੜ੍ਹਾਇਆ। ਜਾਰਜ ਪੰਚਮ ਸਾਹਮਣੇ ਖੜਾ, ਉਹਨੇ ਕਿਹਾ ਸੀ ਇਹ ਭੂਪਤ ਸਭ, ਗੱਜ ਕੇ ਕਹੋ ਇਹ ਭੂਪਤ ਸਭ, ਕਿਸ ਹੰਕਾਰ ਦੀ ਗੱਲ ਕਰਦੇ ਹੋ? ਇਹ ਤੇ ਚੰਦ ਦਿਨਾਂ ਦਾ ਪਰਛਾਵਾਂ ਹੈ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਹਰ ਸਮਾਨ ਨਹੀਂ ਰਾਜਾ ਕੋ, ਹਰ ਸਮਾਨ ਨਹੀਂ ਰਾਜਾ, ਹਰ ਹਰ ਸਮਾਨ ਨਹੀਂ ਰਾਜਾ ਕੋ, ਹਰ ਸਮਾਨ ਨਹੀਂ ਰਾਜਾ, ਆਓ ਦਾਤੇ ਕੋਲੋਂ ਮੰਗੀਏ ਸਾਧ ਸੰਗਤ। ਬੜਾ ਹੀ ਪਿਆਰਾ ਬਚਨ ਹੈ, ਦ੍ਰਿੜ ਭਰੋਸਾ ਦਿੰਦਾ ਤੇ ਭੁੱਖਾਂ ਮਿਟਾ ਦੇਗਾ, ਯਕੀਨ ਕਰਿਓ ਸਾਧ ਸੰਗਤ ਜੀ। ਆਓ ਝੋਲੀ ਅੱਡੀਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ। ਜੋ ਬਰ ਚਾਹੂੰ, ਕੀ ਪੜ੍ਹਦੇ ਹੁੰਦੇ ਹੋ ਰੋਜ਼? ਜਿੱਦਣ ਘੋਲ ਕੇ ਪਿਆਇਆ ਸੀ ਇਹ ਸ਼ਬਦ ਤੁਹਾਨੂੰ ਖੰਡੇ ਬਾਟੇ ਦੇ ਰਾਹੀਂ, ਇਹੀ ਦ੍ਰਿੜ ਕਰਵਾਇਆ ਸੀ ਕਿ ਜੋ ਬਰ ਚਾਹੂੰ ਸੋ ਤੁਮ ਤੇ ਪਾਊ, ਤੁਮ ਤੇ ਕਿਉਂ ਮੰਗੀਏ ਜੀ ਕਿਸੇ ਕੋਲੋਂ? ਤੋ ਮਹਾਰਾਜ ਜੋ ਰਹਿਮਤ ਕਰ ਰਿਹਾ, ਇੱਕ ਵਾਰ ਨਾ ਸੁਰਤ ਟਿਕਾ ਕੇ ਸਾਰੇ ਪਿਆਰ ਵਿੱਚ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਿਤ ਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਿਤ ਪਾਲੋ, ਹਮ ਬਾਰਕ ਤੁਮਰੇ ਤਾਰੇ।
ਬਸ ਸੁਰਤੀ ਜੋੜਨ ਦੀ ਲੋੜ ਹੈ ਸਾਧ ਸੰਗਤ, ਅਰਥ ਤਾਂ ਆਪੇ ਖੁੱਲਦੇ ਜਾਣੇ ਆ ਨਾ, ਕੋਈ ਮੁਥਾਜੀ ਥੋੜ੍ਹੀ ਹੈ ਵੀ ਇੱਥੇ ਮੇਰੇ ਵਰਗਾ ਮਨੁੱਖ ਬੈਠੇਗਾ ਅਤੇ ਫਿਰ ਅਰਥ ਸਮਝ 'ਚ ਆਉਣੇ। ਜਿਉਂ ਜਿਉਂ ਲੱਗਦਾ ਜਾਏਗਾ ਚਿੱਤ, ਤਿਉਂ ਤਿਉਂ ਐਨ ਅੰਦਰ ਵਰਤਦੀ ਜਾਣੀ ਗੱਲ, ਲੀਹ ਪੈਂਦੀ ਜਾਣੀ ਅੰਦਰ ਹੀ, ਰਾਹ ਬਣਦਾ ਜਾਣਾ। ਤੁਸੀਂ ਦਾਤਾਂ ਦੇਣ ਵਾਲੇ ਹੋ, ਤੁਸੀਂ ਮਾਲਕ ਹੋ, ਤੁਸੀਂ ਸਿਰ ਦੇ ਸਾਹਿਬ ਹੋ, ਤੁਸੀਂ ਰੋਲ ਮਾਡਲ ਹੋ, ਸਾਡੇ ਨਾਇਕ ਹੋ ਤੁਸੀਂ। ਅਤੇ ਹੇ ਦਾਤਾ ਜੀ, ਇੱਕ ਇੱਕ ਸਾਹ ਦਾ ਸਮਾਂ ਤੁਸੀਂ ਸਾਡੀ ਪਾਲਣਾ ਕਰ ਰਹੇ ਹੋ। ਨਿਮਕ ਨਿਮਕ ਅੱਖੀ ਝਮਕਣ ਜਿੰਨਾ ਸਮਾਂ ਤੁਸੀਂ ਸਾਨੂੰ ਇਕੱਲਿਆਂ ਨਹੀਂ ਛੱਡਦੇ। ਤੁਮ ਹੀ ਪ੍ਰਤਪਾਲੋ, ਪ੍ਰਤਪਾਲਣਾ ਕਰਨ ਵਾਲੇ ਹੋ, ਪਾਲਕ ਹੋ ਸਾਡੇ ਤੁਸੀਂ, ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ, ਜਿਉਂ ਜਨਨੀ ਗਰਭ ਪਾਲਦੀ ਸੁਤ, ਪਾਲਤੀ ਸੁਤ ਕੀ ਕਰ ਆਸ, ਜਿਉਂ ਜਨਨੀ ਸੁਤ ਜਨ ਪਾਲਤੀ ਰਾਖੈ ਨਦਰ ਮਜ਼ਾਰ, ਤਿਉਂ ਸਤਿਗੁਰ ਗੁਰਸਿੱਖ ਰਾਖਤਾ, ਇੱਦਾਂ ਪਾਲਦੇ। ਨਿਮਕ ਨਿਮਕ ਤੁਮੀਂ ਪ੍ਰਤਪਾਲੋ। ਅਤੇ ਅਸੀਂ ਕੀ ਹਾਂ ਜੀ? ਬੱਚੇ। ਆਹੀ ਤਾਂ ਸਮੱਸਿਆ ਹੈ। ਇਹ ਮਨ ਕਹਿੰਦਾ ਮੈਂ ਬੱਚਾ ਕਿਤੇ, ਮੈਨੂੰ ਬੜੀ ਮੱਤ ਦਿੰਦਾ ਤੂੰ। ਇਹ ਤਾਂ ਮਾਂ ਪਿਓ ਨੂੰ ਕਹਿ ਦਿੰਦਾ ਮੈਂ ਜਵਾਕ ਹਾਂ ਹੁਣ, ਮੈਨੂੰ ਬੜੀ ਮੱਤ ਦਿੰਦੇ ਹੋ ਤੁਸੀਂ। ਇੱਦਾਂ ਹੀ ਅਸੀਂ ਪਰਮੇਸ਼ਰ ਨੂੰ ਕਹਿ ਰਹੇ ਹਾਂ, ਕਿਉਂਕਿ ਮੈਂ ਜੇ ਸਿਆਣਾ ਹੋਇਆ ਇਹ ਚਤੁਰਾਈ ਛੱਡਾਂਗੇ ਤਾਂ ਫਿਰ ਇਹ ਮਨ ਕਹੇਗਾ ਮੈਂ ਬਾਕੀ ਬੱਚਾ ਹਾਂ, ਮੈਂ ਨਾ ਹੀ ਕੱਛ ਹਾਂ, ਨਾ ਹੀ ਕਿਛ ਆਏ ਨਾ। ਬੱਚਾ ਬਣੇਗਾ ਅਤੇ ਨਾਲ ਜੁੜ ਸਕੇਗਾ ਨਾ। ਧਰੂ ਪਹਿਲਾਦ ਜਪਿਓ ਹਰ ਜੈਸੇ, ਇੱਥੇ ਮਾਰਕੰਡੇ ਰਿਸ਼ੀ ਦਾ ਵੀ ਜ਼ਿਕਰ ਆਇਆ, ਮਾਰਕੰਡੇ ਤੇ ਕੂਹ ਅਧਕਾਈ। ਜੇ ਸਮੇਂ ਦੀ ਗੱਲ ਕਰਨੀ ਹੋਵੇ ਵੀ ਕਿੰਨੇ ਕਿੰਨਾ ਸਮਾਂ ਭਗਤੀ ਕੀਤੀ, ਅਸੀਂ ਇਸੇ ਗੱਲ ਦਾ ਕਈ ਵਾਰੀ ਗੁਮਾਨ ਕਰ ਲੈਂਦੇ ਹਾਂ। ਮੈਂ 41 ਦਿਨ ਕੀਤੀ, ਮੈਂ ਇੰਨੇ ਮਹੀਨੇ ਕੀਤੀ, ਮੈਂ ਇੰਨੇ ਸਾਲ ਕੀਤੀ, ਛੱਡ ਗੁਮਾਨ। ਜੇ ਗਿਣਤੀ ਮਿਣਤੀ ਕਰਨੀ ਹੁੰਦੀ ਤੇ ਮਾਰਕੰਡੇ ਦੀ ਗਿਣਤੀ ਜ਼ਿਆਦਾ ਸੀ, ਪਰ ਸਤਿਗੁਰੂ ਜੀ ਨੇ ਮੋਹਰ ਲਾ ਕੇ ਰੋਲ ਮਾਡਲ ਪੇਸ਼ ਕੀਤਾ ਦੋ ਬੱਚਿਆਂ ਨੂੰ। ਉਹਨਾਂ ਨੇ ਸਮਾਂ ਪੀਰੀਅਡ ਨਹੀਂ ਵੇਖਿਆ, ਉਹਨਾਂ ਨੇ ਬਿਰਤੀ ਵੇਖੀ। ਅਤੇ ਬਿਰਤੀ ਕਿਸ ਤਰ੍ਹਾਂ ਦੀ ਹੋਵੇ? ਧਰੂ ਪਹਿਲਾਦ ਜਪਿਓ ਹਰ ਜੈਸੇ, ਹਮ ਬਾਰਕ ਤੁਮਰੇ ਧਾਰੇ, ਧਾਰੇ ਦਾ ਅਰਥ ਆਸਰਾ। 100% ਨਿਰਭਰ ਬੱਚਾ ਮਾਪਿਆਂ ਦੇ ਉੱਤੇ, ਉਹ ਗੋਦੀ 'ਚ ਚੁੱਕ ਲੈਂਦੇ ਨੇ, ਉਹ ਬਿਠਾ ਦਿੰਦੇ ਨੇ, ਉਹ ਬਿਨਾਂ ਬੋਲਣ ਤੋਂ ਭੁੱਖ ਸਮਝ ਲੈਂਦੀ ਆ ਮਾਂ। ਅਜੇ ਬੱਚਾ ਬੋਲਦਾ ਨਹੀਂ, ਸ਼ਬਦ ਨਹੀਂ। ਬਾਰਕ ਬਣੇਗਾ ਨਾ ਤੇ ਤੈਨੂੰ ਬੋਲਣਾ ਨਹੀਂ ਪੈਣਾ, ਗੁਰੂ ਮਾਂ ਨੇ ਤੇਰੀ ਭੁੱਖ ਨੂੰ ਸਮਝ ਲੈਣਾ ਤੇ ਤੂੰ ਸੱਚੀ ਮੁੱਚੀ ਕਹਿ, ਇਕੱਲਾ ਕਹਿ ਹੀ ਨਾ, ਬਣ ਜਾ ਕਿ ਅਸੀਂ ਬੱਚੇ ਹਾਂ ਤੇ ਤੇਰੇ ਆਸਰੇ ਹਾਂ।
ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ।
ਕੀ ਕਥਨ ਕਰੇ ਮਹਾਰਾਜ, ਤੇਰਾ ਤੇ ਅੰਤ ਪਾਰਾਵਾਰ ਕੋਈ ਨਹੀਂ ਨਾ। ਮੈਂ ਤੇ ਉਸ ਮੱਛਲੀ ਵਾਂਗ ਆ ਜਿਹੜੀ ਜੀਵਨ ਤੇ ਲੈ ਸਕਦੀ ਹੈ ਪਰ ਅੰਤ ਨਹੀਂ ਪਾ ਸਕਦੀ। ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਾ। ਤੂੰ ਬੇਅੰਤ ਹੈ ਮਹਾਰਾਜ, ਬੇਸ਼ੁਮਾਰ ਹੈ, ਮੇਰੀ ਜ਼ੁਬਾਨ ਤੈਨੂੰ ਕਥਨ ਨਹੀਂ ਕਰ ਸਕਦੀ। ਮੈਨੂੰ ਤਾਂ ਛੱਡੋ, ਜਿਨ੍ਹਾਂ ਨੂੰ ਲੋਕਾਂ ਨੇ ਕਿਹਾ ਸੀ ਇਹ ਰੱਬ ਤੋਂ ਉਤਰੀਆਂ ਹੋਈਆਂ ਰੂਹਾਂ ਨੇ, ਤਾਕਤਾਂ ਨੇ, ਸਨਕ ਸਨੰਦ ਮਹੇਸ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ, ਬੜੀਆਂ ਬੜੀਆਂ ਤਾਕਤਾਂ ਕਲਗੀ ਧਰ ਪਾਤਸ਼ਾਹ ਕਹਿੰਦੇ ਕਿਨਹੀ ਤੇਰਾ ਅੰਤ ਨਾ ਰਹਿਆ। ਵੱਡੇ ਵੱਡੇ ਮੁਨ ਦੇਵ ਤੇ ਕਈ ਯੁਗ ਤਿੰਨੀ ਤਨ ਤਾਇਆ, ਕਿਨਹੀ ਤੇਰਾ ਅੰਤ ਨਾ ਪਾਇਆ। ਤੇਰਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ।
ਰਹਾਉ ਕੋਟ ਪਰਾਦ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ।
ਕਰੋੜ ਇੱਕ ਬਚਨ ਸ਼ਬਦ ਨਹੀਂ, ਟੈਂਕਾ ਮੁਕਤਾ ਹੈ ਤੇ ਬਹੁ ਬਚਨ ਸ਼ਬਦ ਹੈ। ਕਰੋੜਾਂ ਸਾਡੇ ਗੁਨਾਹ ਤੁਸੀਂ ਇਹਨੂੰ ਖੰਡਨ ਕਰ ਖਤਮ ਕਰ ਸਕਦੇ ਹੋ, ਨਜ਼ਰਅੰਦਾਜ਼ ਕਰ ਸਕਦੇ ਹੋ। ਅਸੀਂ ਥੋੜ੍ਹੀ ਮੱਤ ਵਾਲੇ ਹਾਂ, ਪਰ ਤੁਹਾਡਾ ਬਿਰਧ ਹੈ ਸ਼ਰਨਾਇਆਂ ਦੀ ਲਾਜ ਰੱਖਣਾ। ਸਾਡੇ ਕਰਮ ਸਾਡੀ ਮੱਤ ਨਾ ਵੇਖੋ, ਆਪਣੇ ਬਿਰਧ ਦੀ ਲਾਜ ਰੱਖ ਕੇ ਸਾਨੂੰ ਬਖਸ਼ੋ ਜੀ।
ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, राखो राखनहार दयाला नानक घर के गोले।
आसा एक दी रखियो साध संगत, सिर्फ क्या तुमरी शरण तुम्हारी आसा। आसा ओदी जिन्हें आस पूरी करनी है जी, आसा वंती आस गुसाई पूरी है। मिले गोबिंद गोपाल ना कबहू चू, फिर झूरन की लोड़ ही नहीं पैंदी साध संगत जी। सो कृपा करो अपने घर दे चाकर जान के, गुलाम जान के, नौकर जान के, मुल खरीदे लाले गोले जान के, दाता जी सानू बख्श लो। साडी समर्था कोई नहीं, पाया कोई नहीं। और लड़ीवार शब्द का जिहड़ा एक पदा है उहदी अखरी विचार करके फिर फतेह आप जी दे समक्ष सांझी करिए। तो ये पिछले भुल्लां बख्शो ते आओ अगे असीस दिओ। आखो प्यार च सतनाम श्री वाहिगुरु।
साहिब के गुण नानक गावै, मास पुरी विच आख मसोला।
सत संगत, ये जड़ा प्रकरण चल रहा, शब्द दे हजारां अर्थ हो सकते हैं, डूंगे तो डूंगे ज्यों ज्यों सुरत टिकदी जाती है किसी होर मंडल च पहुँचते जाते, तो बाहर मुखी गल कई बार निबड़ जाती है, फिर सुरत की उडारी उच्ची होंदी है। मैं हाथ बन के माफ़ी मांगदा, मेरी समर्था नहीं उत्थों तक। पर जिस प्रकरण की गल चल रही है ना, मूल रूप में सानू उहदे वल ध्यान केंद्रित करना चाहिए। गल एमनाबाद की चल रही सी, बाबर के कहर की चल रही सी। मासपुरी विच बैठे महाराज, जिते सारे पासे मास ही मास खिंडिया, कहिंदे जी अहमदाबाद की दशा ऐसी है। ये भाई लालो जी नूं मुखातब होकर साहब कह रहे ने, गरीब नवाज सतगुरु जी कहिंदे कि हे भाई लालो, साहिब के गुण नानक गावै मासपुरी विच आख मसोला। भाई कान सिंह नाभा जी होरां ने ते भाई वीर सिंह होरां मसोला शब्द के अर्थ किए कि वाहिगुरू जी के नियम के अनुसार जो कुछ वरत रहा, मैं मासपुरी विच बैठ के, मैं मास के ढेर च बैठ के करते दे गुण गा रहा, हूँ हाहाकार मची हुई है, पर मैं वाहिगुरू जी के नियम च सब कुछ वेख रहा और करते दे गुण गाँदा हाँ।
जिने उपाई रंग रवाई बैठा वेख वख अकेला।
सारी सृष्टि की तकड़ी की बुठी जी के हाथ में, आपे कंडा तोलतरा जी, आपे तोलन हारा, वो पैदा करन वाला जिन्हें सारी धरती रचिया ते कारे लाया होया, वो सारी खेड नू रचा के वेख रहा है।
सच्चा सो साहेब सच तपावस सचड़ा न्याय करेग मसोला।
उदा न्याय, उदा असूल, उदा नियम सच है, वो सच्चा साहेब है, ते उदी साधना भी सच है, उनू सच ही पौंदा है, कूड़ निखुट जांदा है, तो ये सारे वर्तारे तो बाद उत्थे सचो ही सच निबड़ा। उदे सच दा असूल अटल रहना है।
काया कपड़ टुक टुक हो सी हिंदुस्तान समाल सी बोला।
ये काया रूपी कपड़ा टुकड़े टुकड़े हो गया, तो यह हिंदुस्तान नू मुखातब होके महाराज ने कहा संभालना हुंदा सांभ करनी, इना बोलना नू संभालो ए संसार दे लोको। बाणी सर्वकाल है, सर्व व्यापक है, इहदे अर्थ केवल उस समय नाल नहीं जुड़दे, पर प्रकरण यह चल रहा साध संगत, उहदी मैं अखरी जी विचार तुहाडे समक्ष कहनी चाहुंदा कि ये काया रूपी कपड़े ने टुकड़े टुकड़े होए, इत्थे इसे तरह मास दे ढेर बनना है।
आवन अठत्तर जान सतानवे होर पी उठ सी मर्द का चेला।
ये जिक्र करते विद्वाना ने जिहड़े सारिया ने अर्थ किए हैं कि उस वेले जदों बाबर चढ़ के आया 1521 ईस्वी सी, ते 57 साल का ईस्वी ते सम्मत का फर्क हुंदा भी 78 च आया। फिर शेर शाह सूरी ने हमायूं नूं भजाया अकबर के पुत्र नूं, ते उस 97 विच गया। इस तरह के अर्थ विद्वाना ने किए साध संगत के गुरु साहब ने इशारा किया कि जिहड़ा 78 च आया उस स्थान, वैसे गुरु के भेद नूं मैं नहीं लग सकता, वह बहुत गहरा है, पर प्रकरण के अनुसार ये इशारा सतगुरु जी करते। फिर भी कहिंदे मर्द का ਮਰਦ ਕੌਣ ਮਰਦ 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 ਮਰਦਾਨਾ ਜਾਂ ਕੋ ਮਿਹਰ ਮਿਹਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਰੱਬੀ ਮਿਹਰ ਦਾ ਮਾਲਕ ਫਿਰ ਕੋਈ ਮਰਦ ਉੱਠੇਗਾ
ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ
ਨਾਨਕ ਬਾਬਰ ਦੇ ਸਾਹਮਣੇ ਜਾਬਰ ਕਹਿੰਦਾ ਸੱਚ ਦੀ ਬਾਣੀ ਬੋਲਦਾ ਤੇ ਉਦੋਂ ਬੋਲਦਾ ਜਦੋਂ ਸੱਚ ਕਹਿਣ ਦਾ ਵੇਲਾ ਹੈ ਆਹ ਪੱਲੇ ਬੰਨੀਏ ਸਾਧ ਸੰਗਤ ਤਰਕ ਵਿਤਰਕ ਪਾਸੇ ਰੱਖ ਕੇ ਕਿ ਵੇਲੇ ਤੋਂ ਖੁੰਝਿਆ ਹੋਇਆ ਸੱਚ ਫਿਰ ਅਰਥ ਨਹੀਂ ਰੱਖਦਾ ਸੋ ਗੁਰੂ ਸਾਹਿਬ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਨੇ ਮਹਾਰਾਜ ਸਮਤ ਦੇਣ ਸਾਰਿਆਂ ਦਾ ਆਇਆ ਸਫਲ ਹੋਵੇ ਸਮਾਂ ਜ਼ਿਆਦਾ ਉੱਪਰ ਹੋ ਗਿਆ ਖਿਮਾ ਚਾਹੁੰਦਾ ਭੁੱਲਾਂ ਬਖਸ਼ ਦੇ ਅਸੀਸ ਦਿਨ ਦੇ ਸਭ ਪਿਆਰ ਚਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਵਨ ਅਠਤਰੈ ਜਾਨਸ ਤਨ ਵੈ ਹੋਰ ਪੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।